ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਤੁਦੇ ਅੱਗੇ ਅਰਦਾਸ ਹਮਾਰੀ ਪਿੰਡ ਸਭ ਤੇਰਾ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਗਲੇ ਹਮਾਰੇ ਦੇਵਰੀ ਗਲੇ ਹਮਾਰੇ ਦੇਵਰੀ ਜਹ ਖਿੰਚੈ ਤਹ ਜਾਉ ਐਸੀ ਲਾਲ ਤੁਝ ਬਿਨ ਕੌਣ ਤਾਂ ਪਰ ਤੂੰ ਹੀ ਤਰੇ ਨੀਚ ਹੈ ਸਹਿਜ ਕਰੇ ਮੇਰਾ ਗੋਬਿੰਦ। ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਨਾਮਦੇਵ ਕਬੀਰ ਤਲੋਚਨ, ਸਦਨਾ ਸੈਨ ਤਰੇ। ਕਹਿਰ ਵਿਦਾਸ ਸੁਣੋ ਰੇ ਸੰਤ ਹੋ, ਹਰ ਜੀਉ ਤੇ ਸਭੈ ਸਰੈ। ਊਚ ਕਰੇ ਮੇਰਾ ਪਿਆਰਾ ਨੀਚੋ, ਊਚ ਕਰੇ ਮੇਰਾ ਪਿਆਰਾ ਨੀਚੋ, ਊਚ ਕਰੇ। ਸੰਗ ਨਾਮ ਦਿਓ ਮਨ ਲੀਣਾ, ਆੜ ਦਮ ਕੋਸ਼ੀ ਪਰੋ ਹੋਇਓ ਲਾਖੀਨਾ। ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜਲਾਹਰੋ ਪਯੋ ਗੁਣੀ ਗਹੀਰਾ। ਰਵਿਦਾਸ ਦਵੰਤਾ ਟੋਰ ਨੀਤ, ਤਿੰਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀ ਉਹ ਕਰ ਕਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ, ਭਗਤਾ ਮਹਿ ਗਣਿਆ। ਇਹ ਵਿਧ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ। ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗ। ਨੀਚੇ ਹੈ ਊਚ ਕਰੇ ਮੇਰਾ ਗੋਬਿੰਦ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਜਿਹੜੇ ਅੰਦਰੋਂ ਬਿਲਕੁਲ ਨੀਚ ਹੋ ਜਾਣ, ਡਿੱਗ ਜਾਣ, ਗਿਰ ਜਾਣ, ਉਹਨਾਂ ਨੂੰ ਗੁਰੂ ਸਾਹਿਬ ਉੱਚਿਆਂ ਚੁੱਕ ਦਿੰਦੇ ਆ। ਸਾਡੇ ਗੁਰੂ ਸਾਹਿਬ ਜੀ ਨੇ ਬਾਹਰੋਂ ਵੀ ਸਮਾਜ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਸਭ ਨਾਲੋਂ ਵੱਡੀ ਗੱਲ ਹੈ ਕਿ ਬੌਧਿਕ ਵਿਕਾਸ ਜਿਹੜਾ ਸਾਡਾ ਹੋਇਆ। ਮੈਂ ਰਾਤ ਵੀ ਦੀਵਾਨ ਵਿੱਚ ਗੱਲ ਕਰਦਾ ਸੀ ਕਿ ਲੀਡਰ ਅਸਲੀ ਉਹ ਹੈ ਜਿਹੜਾ ਬੌਧਿਕ ਵਿਕਾਸ ਕਰਨ ਦੀ ਗੱਲ ਕਰੇ। ਸਾਡਾ ਜਿਹੜੀ ਸਾਡੀ ਮਾਨਸਿਕ ਗੁਲਾਮੀ ਹੈ ਨਾ, ਇਹਦੇ ਤੋਂ ਸਾਨੂੰ ਨਜਾਤ ਦਵਾਵੇ। ਜਿਹੜੀ ਮਾਨਸਿਕ ਗੁਲਾਮੀ ਹੈ ਬੜੀ ਖਤਰਨਾਕ ਹੁੰਦੀ ਹੈ। ਜਿਵੇਂ ਇੱਕ ਸ਼ੇਰ ਕਿੰਨੀਆਂ ਮੱਝਾਂ ਨੂੰ ਅੱਗੇ ਲਾ ਲੈਂਦਾ ਹੈ, ਜਿੱਦਾਂ ਆਪਾਂ ਡਿਸਕਵਰੀ 'ਤੇ ਵੇਖਦੇ ਹਾਂ ਵੀ ਇੱਕ ਸ਼ੇਰ 500-500 ਉਹ ਜਿਹੜੀ ਜੰਗਲੀ ਮੱਝਾਂ ਹੁੰਦੀਆਂ ਨੇ, ਜੰਗਲੀ ਜਾਨਵਰ ਨੇ, ਹੁਣ ਸ਼ੇਰ ਤੋਂ ਦੁੱਗਣਾ ਵੇਟ ਇੱਕ ਮੱਝ ਦਾ ਹੈ। ਸਿੰਘ ਬੜੇ ਤਿੱਖੇ ਨੇ ਪਰ 500 ਮੱਝ ਅੱਗੇ ਭੱਜਦੀ ਹੈ ਅਤੇ ਇੱਕ ਸ਼ੇਰ ਉਹਨਾਂ ਦਾ ਪਿੱਛਾ ਕਰਦਾ ਹੈ। ਹੁਣ 500 ਮੱਝ ਨੂੰ ਵੀ ਇੱਕ ਸ਼ੇਰ ਅੱਗੇ ਲਾ ਲੈਂਦਾ ਹੈ। ਇਹ ਅਸਲ ਵਿੱਚ ਮਾਨਸਿਕ ਗੁਲਾਮੀ ਹੈ। ਡਾਂ ਉਹ ਅੰਦਰੋਂ ਇੰਨੇ ਕੁ ਮਜ਼ਬੂਤ ਨਹੀਂ, ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਵਿੱਚੋਂ ਇੱਕ ਵੀ ਜੇ ਕਿਤੇ ਖੜੀ ਹੋ ਜਾਏ ਇੱਕ ਮੱਝ ਵੀ ਤਾਂ ਉਹ ਸ਼ੇਰ ਨੂੰ ਭਜਾ ਸਕਦੀ ਹੈ ਅਤੇ ਭਜਾ ਵੀ ਦਿੰਦੀ ਹੈ ਕਦੀ ਕਦੀ। ਕਦੀ ਕਦੀ ਇੱਕ ਮੱਝ ਹੀ ਸਿੱਧੀ ਹੋ ਜਾਏ ਅਤੇ ਸ਼ੇਰਾਂ ਨੂੰ ਵੀ ਭਜਾ ਦਿੰਦੀ ਹੈ। ਸੋ ਅਸਲ ਵਿੱਚ ਇਹ ਜਿਹੜੀ ਗੁਲਾਮੀ ਹੈ ਬੜੀ ਖਤਰਨਾਕ ਹੈ। ਅੰਦਰੋਂ ਅਵੇਅਰ ਕਰਨਾ, ਅੰਦਰੋਂ ਸਿਆਣੇ ਕਰਨਾ, ਅਤੇ ਪਹਿਲਾ ਜਿਹੜਾ ਹਾਲ ਹੈ ਸਾਡੇ ਸਮਾਜ ਦਾ ਉਹ ਇਹੀ ਸੀ ਕਿ ਜਿਹਦਾ ਜੀ ਕਰਦਾ ਸੀ ਸਾਨੂੰ ਅੱਗੇ ਲਾ ਲੈਂਦਾ ਸੀ। ਅੱਗੇ ਇਸ ਕਰਕੇ ਬੰਦਾ ਲਾ ਲੈਂਦਾ ਕਿਉਂਕਿ ਪਸ਼ੂਆਂ ਵਾਲਾ ਸਾਡਾ ਹਾਲ ਸੀ ਅਤੇ ਸਾਡੇ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ, ਉਹਨਾਂ ਨੇ ਸਾਨੂੰ ਜਗਾਇਆ, ਉਹਨਾਂ ਨੇ ਆ ਕੇ ਮਾਨਸਿਕ ਗੁਲਾਮੀ ਜਿਹੜੀ ਸੀ ਕੱਟ ਦਿੱਤੀ, ਜਿਹੜੇ ਡਾਊਨ ਹੋਏ ਸੀ ਉਹਨਾਂ ਨੂੰ ਉੱਚੇ ਚੁੱਕਿਆ। ਇਹ ਠੀਕ ਹੈ ਕਿ ਬਾਹਰੋਂ ਅਸੀਂ ਨਸ਼ੇ ਬੰਦ ਕਰਨ ਦੀ ਗੱਲ ਕਰਦੇ ਹਾਂ, ਪੰਜਾਬ ਵਿੱਚ ਬੜੇ ਨਸ਼ੇ ਨੇ, ਇਹ ਤਾਂ ਠੀਕ ਹੈ, ਪਰ ਅਸੀਂ ਇੰਨੇ ਕੁ ਅਵੇਅਰ ਕਰੀਏ, ਸਿਆਣੇ ਕਰੀਏ। ਅਸਲੀ ਲੀਡਰ ਉਹ ਹੈ ਕਿ ਇੰਨੇ ਸਿਆਣੇ ਲੋਕਾਂ ਨੂੰ ਕਰ ਦਿਓ ਕਿ ਸਾਹਮਣੇ ਭਾਵੇਂ ਨਸ਼ਾ ਪਿਆ ਵੀ ਰਹੇ ਬੰਦਾ ਵੇਖੇ ਹੀ ਨਾ। ਹੁਣ ਠੇਕੇ ਕਿਤੇ ਥੋੜ੍ਹੇ ਆਉਂਦੇ, ਆਪਾਂ ਕਦੇ ਵੇਖਿਆ ਠੇਕਾ ਕਿੱਥੇ ਹੈ? ਜੇ ਠੇਕੇ, ਹੁਣ ਆਪਾਂ ਰਾਹ 'ਚ ਜਾਂਦੇ ਹਾਂ, ਰਾਹ 'ਚ ਕਿੰਨੇ ਠੇਕੇ ਆਉਂਦੇ ਆ, ਤੁਸੀਂ ਆਏ ਹੋ, ਕਿੰਨੇ ਠੇਕੇ ਨੇ? ਜਿਹੜਾ ਅੰਮ੍ਰਿਤਧਾਰੀ ਸਿੰਘ ਹੈ ਉਹਨੂੰ ਕੀ ਪਤਾ ਵੀ ਠੇਕਾ ਕਿਹੜਾ ਕਿੱਧਰ ਹੈ, ਕਿਹੜੇ ਪਿੰਡ 'ਚ ਠੇਕਾ ਕਿੱਥੇ ਹੈ? ਠੇਕੇ ਖੁੱਲ੍ਹੇ ਨੇ, ਖੁੱਲ੍ਹੇ ਰਹਿਣ। ਜਿਹੜਾ ਜੁੜਿਆ ਹੋਇਆ ਉਹਨੇ ਵੇਖਣਾ ਵੀ ਨਹੀਂ ਉਸ ਪਾਸੇ। ਸੋ ਇਸ ਕਰਕੇ ਅਸਲੀ ਗੱਲ ਹੈ ਕਿ ਕੋਈ ਬੰਦਾ ਸਾਡਾ ਬੌਧਿਕ ਵਿਕਾਸ ਕਰੇ, ਅਤੇ ਬੌਧਿਕ ਵਿਕਾਸ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਕਰਦੇ ਹੀ ਨੇ। ਜੇ ਬੌਧਿਕ ਵਿਕਾਸ ਸਾਡਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਰਦੇ ਨੇ, ਅਤੇ ਗੁਰਬਾਣੀ ਨੂੰ ਵੱਧ ਤੋਂ ਵੱਧ ਫੈਲਾਉਣਾ ਚਾਹੀਦਾ, ਗੁਰਬਾਣੀ ਦਾ ਚਾਨਣ ਫੈਲਾਉਣਾ ਚਾਹੀਦਾ। ਸਭ ਨਾਲੋਂ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਖਤਰਨਾਕ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਆਉਣਾ, ਇਹ ਬਹੁਤ ਮਾੜਾ ਹੈ। ਪਰ ਉਹਦੇ ਨਾਲੋਂ ਵੀ ਮਾੜਾ ਹੈ ਕਿ ਗੁਰੂ ਜੀ ਦਾ ਦੱਸਿਆ ਹੋਇਆ ਸੱਚਾ ਗਿਆਨ ਲੁਕਾਉਣਾ। ਸੱਚਾ ਗਿਆਨ ਜਿਹੜਾ ਲੁਕਾਉਣਾ ਹੈ ਇਹ ਉਦੋਂ ਵੀ ਖਤਰਨਾਕ ਹੈ। ਹੁਣ ਸੱਚ ਦਾ ਸੂਰਜ ਚੜ੍ਹਿਆ ਹੈ, ਪਰ ਜਿਹੜੇ ਬੰਦਿਆਂ ਨੇ ਉਹਦੇ ਅੱਗੇ ਚਾਦਰਾਂ ਤਾਣ ਦਿੱਤੀਆਂ ਨੇ, ਸੱਚ ਸਾਡੇ ਤੱਕ ਆਉਣ ਹੀ ਨਹੀਂ ਦਿੱਤਾ, ਉਹ ਖਤਰਨਾਕ ਨੇ। ਜੇ ਗੁਰਬਾਣੀ ਦਾ ਗਿਆਨ ਸਾਡੇ ਤੱਕ ਪਹੁੰਚ ਜਾਂਦਾ ਤਾਂ ਕਿਉਂ ਨਸ਼ਿਆਂ ਵਿੱਚ ਪੈਂਦੇ? ਜੇ ਗੁਰਬਾਣੀ ਦਾ ਗਿਆਨ ਸਾਡੇ ਤੱਕ ਆ ਜਾਏਗਾ, ਸਾਨੂੰ ਅਕਲ ਆ ਜਾਏਗੀ, ਨਾ ਸਾਨੂੰ ਕੋਈ ਲੀਡਰ ਬੁੱਧੂ ਬਣਾ ਸਕਦਾ ਹੈ ਅਤੇ ਨਾ ਕੋਈ ਪਖੰਡੀ ਬੁੱਧੂ ਬਣਾ ਸਕਦਾ। ਸੱਚ ਦਾ ਸੂਰਜ ਚੜ੍ਹਿਆ ਤਾਂ ਹੈ, ਪਰ ਜਿਨ੍ਹਾਂ ਨੇ ਅੱਗੇ ਚਾਦਰਾਂ ਤਾਣੀਆਂ ਨੇ ਉਹ ਚਿੱਟੇ ਵਾਲਿਆਂ ਨਾਲੋਂ ਵੀ ਜ਼ਿਆਦਾ ਖਤਰਨਾਕ ਨੇ। ਆਖੋ ਸਾਧਨਾ, ਜਿਨ੍ਹਾਂ ਨੇ ਚਾਦਰ ਤਾਣਤੀ, ਜਿਨ੍ਹਾਂ ਨੇ ਸੱਚ ਦਾ ਗਿਆਨ ਸਾਡੇ ਤੱਕ ਪਹੁੰਚਣ ਹੀ ਨਹੀਂ ਦਿੱਤਾ। ਇਸ ਕਰਕੇ ਗੁਰਬਾਣੀ ਦਾ ਜਿਹੜਾ ਗਿਆਨ ਹੈ ਭਾਈ, ਇਹ ਨੀਵਿਆਂ ਨੂੰ ਉੱਚੇ ਚੁੱਕ ਸਕਦਾ ਹੈ, ਨੀਚਾਂ ਨੂੰ ਉੱਚੇ ਇਹ ਚੁੱਕ ਸਕਦਾ ਹੈ। ਇਹਦੇ ਨਾਲ ਸਾਨੂੰ ਅਕਲ ਆਉਣੀ ਹੈ, ਫਿਰ ਅਸਲ ਵਿੱਚ ਸਾਰੀ ਦੀ ਸਾਰੀ ਗੱਲ ਬਣਦੀ ਹੋਈ ਫੇਰ ਹੈ। ਇਸ ਕਰਕੇ ਠੀਕ ਹੈ, ਨਸ਼ਿਆਂ ਦੀ ਰੋਕਥਾਮ ਹੋਣੀ ਚਾਹੀਦੀ ਹੈ, ਨਸ਼ੇ ਆਉਣੇ ਬੰਦ ਹੋ ਜਾਣ, ਪਰ ਇਹੋ ਜਿਹਾ ਸਿਸਟਮ ਬਣੇ ਕਿ ਨਸ਼ੇ ਵੱਲ ਵੇਖਣ ਨੂੰ ਵੀ ਜੀ ਨਾ ਕਰੇ, ਗੁਰਬਾਣੀ ਦੇ ਸੱਚ ਦਾ ਪ੍ਰਚਾਰ ਹੋਵੇ। ਇਹ ਜਿਹੜਾ ਚਾਨਣ ਹੈ ਫੈਲਣਾ ਚਾਹੀਦਾ ਹੈ, ਇਹ ਹੌਲੀ ਹੌਲੀ ਅੱਗੇ ਤੋਂ ਅੱਗੇ ਗੱਲ ਤੁਰਨੀ ਚਾਹੀਦੀ ਹੈ ਭਾਈ। ਸੋ ਗੁਰਬਾਣੀ ਦੇ ਗਿਆਨ ਨਾਲ ਹੀ ਸਾਡੇ ਅੰਦਰ ਹਲੂਣਾ ਆ ਸਕਦਾ ਹੈ, ਅੰਦਰੋਂ ਅਸੀਂ ਜਾਗ ਪੈਂਦੇ ਹਾਂ। ਜਦੋਂ ਸੱਚ ਦੀ ਸਮਝ ਪੈਂਦੀ ਹੈ ਨਾ, ਗੁਰਬਾਣੀ ਦੀ ਜਦੋਂ ਸਮਝ ਪੈਂਦੀ ਹੈ, ਫਿਰ ਬੰਦਾ ਅੰਦਰੋਂ ਜਾਗਦਾ ਹੈ, ਉਹਦੀ ਆਤਮਾ ਜਾਗ ਪੈਂਦੀ ਹੈ। ਜਿਹੜਾ ਮਰਿਆ ਮਰਿਆ ਰਹਿੰਦਾ ਸੀ ਅੰਦਰੋਂ, ਫਿਰ ਜਾਗ ਪੈਂਦਾ ਹੈ, ਅੰਦਰ ਦੀ ਜਾਗ ਹੈ। ਇਸ ਗ੍ਰਹਿ ਮਹਿ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਕੋਈ ਜਾਗ ਪੈਂਦਾ ਹੈ। ਜਦੋਂ ਸਤਿਗੁਰੂ ਜਗਾਉਂਦੇ ਨੇ ਨਾ, ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਸਤਿਗੁਰੂ ਗੁਰਬਾਣੀ ਦਾ ਗਿਆਨ ਕਰਾਉਂਦੇ ਹੈ, ਫਿਰ ਜਾਗ ਆ ਜਾਂਦੀ ਹੈ, ਫਿਰ ਨਹੀਂ ਕੋਈ ਲੁੱਟ ਸਕਦਾ ਭਾਈ, ਫਿਰ ਗੱਲ ਸਮਝ ਵਿੱਚ ਆ ਜਾਂਦੀ ਹੈ। ਸੋ ਇਸ ਕਰਕੇ ਗੁਰਬਾਣੀ ਨੂੰ ਸੁਣੀਏ, ਗੁਰਬਾਣੀ ਨੂੰ ਸਮਝੀਏ ਅਤੇ ਜਾਗੀਏ। ਗੁਰਬਾਣੀ ਦੇ ਸੱਚ ਨੂੰ ਸੁਣਨਾ ਵੀ ਜਿਹੜਾ ਹੈ ਨਾ, ਇਹ ਵੀ ਸੂਰਮਿਆਂ ਦਾ ਕੰਮ ਹੈ। ਹਰੇਕ ਬੰਦਾ ਨਾ ਸੁਣਾ ਸਕਦਾ ਹੈ ਅਤੇ ਨਾ ਹੀ ਕੋਈ ਸੁਣ ਸਕਦਾ। ਸੂਰਮਗਤੀ ਜਿਹੜੀ ਹੈ ਨਾ, ਇਹ ਕੋਈ ਡੌਲਿਆਂ ਦੀ ਸ਼ੈ ਨਹੀਂ। ਚੌੜੀਆਂ ਛਾਤੀਆਂ ਨੇ ਜੀ, ਸਾਡੇ ਡੌਲੇ ਬੜੇ ਵੱਡੇ ਨੇ ਜੀ, ਮੇਰਾ ਸਰੀਰ ਬੜਾ ਤਕੜਾ ਹੈ, ਸੂਰਮਗਤੀ ਇਹਦੀ ਇਹ ਨਹੀਂ ਹੁੰਦੀ। ਸੂਰਮਗਤੀ ਤਾਂ ਅੰਦਰ ਦੀ ਰੂਹਾਨੀਅਤ ਹੁੰਦੀ ਹੈ, ਅੰਦਰ ਦੀ ਰੂਹਾਨੀ। ਇਹ ਤਾਂ ਜਾਗੇ ਮਨੁੱਖਾਂ ਦਾ ਵਿਰਸਾ ਹੈ ਜਿਹੜੀ ਸੂਰਮਗਤੀ ਹੈ ਨਾ, ਇਹ ਤਾਂ ਜਾਗੇ ਹੋਏ ਜਿਹੜੇ ਮਨੁੱਖ ਨੇ, ਇਹ ਤਾਂ ਉਹਨਾਂ ਦਾ ਵਿਰਸਾ ਹੈ, ਇਹ ਉਹਨਾਂ ਦੀ ਵਿਰਾਸਤ ਹੈ। ਅੰਦਰੋਂ ਜਾਗੇ ਹੋਏ ਗੁਰੂ ਦੇ ਸਿੱਖ ਹੋਣ, ਉਹ ਫਿਰ ਭਾਵੇਂ ਕਲਮ ਲੈ ਕੇ ਤੁਰ ਪੈਣ, ਉਹ ਫਿਰ ਭਾਵੇਂ ਵਾਜਾ ਲੈ ਕੇ ਤੁਰ ਪੈਣ, ਉਹ ਫਿਰ ਭਾਵੇਂ ਤਲਵਾਰ ਲੈ ਕੇ ਤੁਰ ਪੈਣ, ਅਤੇ ਮਾਫ਼ ਕਰਨਾ, ਉਹ ਭਾਵੇਂ ਪਾਣੀ ਦੀ ਮਸ਼ਕ ਲੈ ਕੇ ਵੀ ਤੁਰ ਪੈਣ, ਉਹ ਵੀ ਜਾਗੇ ਹੋਏ ਸੀ। ਸੂਰਮਗਤੀ ਕੋਈ ਡੌਲਿਆਂ ਦੀ ਗੱਲ ਥੋੜ੍ਹੀ ਹੈ। ਸੂਰਮਾ ਜਿਹੜਾ ਹੈ, ਗੁਰਬਾਣੀ ਦਾ ਸੱਚ ਸੁਣਨਾ ਸਮਝਣਾ, ਇਹ ਸੂਰਮਿਆਂ ਦਾ ਹੀ ਕੰਮ ਰਹਿ ਗਿਆ। ਅੱਜ ਕਿੱਥੇ ਲੋਕ ਤਾਂ ਗੱਲ ਪੈਂਦੇ ਹੈ, ਤੁਸੀਂ ਗੁਰਬਾਣੀ ਦੇ ਸੱਚ ਦੀ ਗੱਲ ਕਰੋ ਅਤੇ ਗੱਲ ਪੈਂਦੇ ਹੈ। ਅਤੇ ਚੇਤਾ ਰੱਖਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਨੇ ਗੁੰਡੇ ਪੈਦਾ ਨਹੀਂ ਕੀਤੇ, ਸੂਰਮੇ ਬਣਾਇਆ, ਗੁੰਡੇ ਨਹੀਂ ਬਣਾਇਆ। ਅੱਜ ਕੱਲ੍ਹ ਤਾਂ ਸੂਰਮੇ ਨਹੀਂ ਅਸੀਂ, ਸੂਰਮੇ ਪੈਦਾ ਘੱਟ ਹੋ ਰਹੇ ਹੈ, ਗੁੰਡੇ ਪੈਦਾ ਜ਼ਿਆਦਾ ਹੋ ਰਹੇ। ਕਿਰਪਾਨਾਂ ਪਾਈਆਂ ਹੋਈਆਂ ਨੇ, ਵੇਖਣ ਨੂੰ ਵੀ ਸਿੱਖ ਲੱਗਦੇ ਹੈ, ਬੜੀਆਂ ਹੀ ਭੈੜੀਆਂ ਭੈੜੀਆਂ ਗਾਲਾਂ ਕੱਢਦੇ ਇੰਟਰਨੈੱਟ 'ਤੇ। ਕੋਈ ਸੱਚ ਦੀ ਗੱਲ ਕਰੇ ਉਹਨੂੰ ਬਹੁਤ ਭੈੜੀਆਂ ਗਾਲਾਂ ਕੱਢਦੇ, ਅਤੇ ਕਈ ਵਾਰੀ ਸੋਚੀਦਾ ਵੀ ਇਹ ਸੰਥਿਆ ਕਿੱਥੋਂ ਕੀਤੀ ਇਹਨਾਂ ਨੇ, ਵੀ ਇਹ ਗਿਆਨੀ ਐਡੇ ਵੱਡੇ ਕਿਵੇਂ ਪੜ ਗਏ, ਵੀ ਕਿੱਥੋਂ ਇਹ ਸਿੱਖ ਕੇ ਆਏ ਹੋ ਤੁਸੀਂ, ਇਹ ਸਿਖਾਉਂਦਾ ਕੌਣ ਹੈ ਤੁਹਾਨੂੰ? ਅਸਲ ਵਿੱਚ ਗੁਰਬਾਣੀ ਦਾ ਗਿਆਨ ਹੋ ਜਾਏ, ਸਮਝ ਪੈ ਜਾਏ, ਅਤੇ ਉਹਨੂੰ ਅੱਗੇ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰੀਏ। ਕਿਸੇ ਬੰਦੇ ਪ੍ਰਤੀ ਸਾਡੀ ਜੇ ਨਾ, ਵੇਖੋ ਜੇ ਕਿਸੇ ਨੂੰ ਕੋਈ ਗੱਲ ਫਿੱਟ ਨਹੀਂ ਨਾ ਹੁੰਦੀ, ਇੱਕ ਲਫ਼ਜ਼ ਕਿਹਾ ਜਾ ਸਕਦਾ ਕਿ ਵੀ ਵੀਰ ਜੀ ਤੁਹਾਡੀ ਆਹ ਗੱਲ ਨਾਲ ਮੈਂ ਸਹਿਮਤ ਨਹੀਂ, ਬਸ। ਭੈਣ ਨੂੰ ਕਿਹਾ ਜਾ ਸਕਦਾ ਭੈਣ ਜੀ ਤੁਹਾਡੀ ਇਸ ਗੱਲ ਨਾਲ ਮੈਂ ਸਹਿਮਤ ਨਹੀਂ, ਪਰ ਸਹਿਮਤ ਨਹੀਂ ਇਹ ਗੱਲ ਵੱਖਰੀ ਹੈ। ਪਰ ਇਹ ਨਹੀਂ ਵੀ ਮੈਂ ਤੁਹਾਡੇ ਨਾਲ ਹੁਣ ਵੈਰ ਕਰਾਂਗਾ, ਮੇਰਾ ਵੈਰ ਤੁਹਾਡੇ ਨਾਲ ਕੋਈ ਨਹੀਂ, ਪਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ, ਵੈਰ ਮੇਰਾ ਕੋਈ ਨਹੀਂ ਤੁਹਾਡੇ ਨਾਲ, ਤੁਹਾਡੇ ਨਾਲ ਮੈਂ ਸਹਿਮਤ ਨਹੀਂ, ਬਸ ਇੰਨੀ ਗੱਲ ਸੀ। ਗੁਰੂ ਸਾਹਿਬ ਜੀ ਨੇ ਇੱਦਾਂ ਦਾ ਗੁਰੂ ਦਾ ਸਿੱਖ ਬਣਾਇਆ ਸੀ। ਜਾਗੇ ਹੋਏ, ਜਾਗੇ ਹੋਏ, ਜਾਗੋ ਹਰ ਰੰਗ ਲਾਗੋ ਇਸ ਯੁੱਗ ਮੈਂ। ਇਸ ਯੁੱਗ ਦਾ ਅਰਥ ਇਹ ਹੈ ਇਸ ਜੀਵਨ ਵਿੱਚ, ਮਨੁੱਖਾ ਜੀਵਨ ਵਿੱਚ। ਇਸ ਯੁੱਗ ਦਾ ਮਤਲਬ ਹੈ ਮਨੁੱਖਾ ਜੀਵਨ ਦੇ ਵਿੱਚ, ਜਦੋਂ ਆ ਗਏ ਆਪਾਂ ਸਰੀਰ ਵਿੱਚ, ਅਤੇ ਜਿਹੜਾ ਕੋਈ ਜਾਗ ਗਿਆ ਉਹ ਸੂਰਮਾ ਹੈ, ਜਿਹਨੂੰ ਨਾਮ ਦਾ ਰੰਗ, ਸੱਚ ਦਾ ਰੰਗ ਚੜ੍ਹ ਗਿਆ। ਰੰਗ ਚੜ੍ਹਨਾ ਚਾਹੀਦਾ ਸੱਚ ਦਾ, ਅਤੇ ਸੱਚ ਦਾ ਰੰਗ ਹੋ ਕੇ ਤਾਂ ਫਿਰ ਇੱਥੇ ਤਾਂ ਆਪਾਂ ਪੜ੍ਹਦੇ ਹਾਂ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣੁਕਾ। ਮਨ ਨੇ ਬਣਨਾ, ਇਹ ਮਨ ਦੀ ਚੀਜ਼ ਹੈ ਸੂਰਮਗਤੀ, ਅੰਦਰ ਦੀ ਹੈ, ਬਾਹਰ ਦੀ ਨਹੀਂ। ਮਨ ਨੇ ਰੇਣਕਾ ਬਣਨਾ, ਤਾਂ ਆਓ ਹਮਾਰੇ ਪਾਸ। ਹੁਣ ਜਾਗੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਉਹ ਸੂਰਮਾ ਜਿਹਦਾ ਸਤਿਗੁਰੂ ਪੂਰਾ ਹੈ। ਅਸਲ ਸੂਰਮਾ ਉਹ ਹੈ ਜਿਹੜਾ ਸੱਚਾ ਗਿਆਨ ਲੈਂਦਾ ਹੈ, ਸੱਚਾ ਗਿਆਨ ਲੈਂਦਾ ਹੈ, ਜਿਹੜਾ ਸੱਚਾ ਗਿਆਨ ਪ੍ਰਾਪਤ ਕਰਦਾ ਹੈ ਜਿਹੜਾ। ਇਹ ਸੂਰਮਿਆਂ ਦਾ ਕੰਮ ਹੈ, ਕਮਜ਼ੋਰ ਦਿਲ ਬੰਦਿਆਂ ਦਾ ਕੰਮ ਨਹੀਂ। ਗੁਰਬਾਣੀ ਦੇ ਸੱਚੇ ਗਿਆਨ ਨੂੰ ਨਾ ਕਮਜ਼ੋਰ ਬੰਦਾ ਸੁਣ ਸਕਦਾ ਹੈ ਅਤੇ ਨਾ ਹੰਕਾਰੀ ਸੁਣ ਸਕਦਾ ਹੈ। ਕਮਜ਼ੋਰ ਬੰਦਿਆਂ ਦਾ ਇਹ ਸੁਣਨ ਵਾਲੀ ਗੱਲ ਨਹੀਂ, ਕਮਜ਼ੋਰ ਬੰਦਾ ਨਾ ਸੁਣ ਸਕਦਾ ਨਾ ਸਮਝ ਸਕਦਾ, ਅਤੇ ਹੰਕਾਰੀ ਬੰਦੇ ਵੀ ਨਹੀਂ ਸੁਣਦੇ ਹੁੰਦੇ, ਉਹ ਵੀ ਅੱਗੋਂ ਆਕੜਦੇ ਆ, ਗਲ ਪੈਂਦੇ ਆ। ਪਰ ਸਤਿਗੁਰੂ ਇਹ ਸਾਡੇ 'ਤੇ ਮਿਹਰ ਕਰਨ ਵੀ ਅਸੀਂ ਅੰਦਰੋਂ ਅੰਦਰੋਂ ਅਸੀਂ ਜਾਗੀਏ, ਅੰਦਰੋਂ ਸੂਰਮੇ ਬਣੀਏ, ਠਾਕੁਰ ਗਾਈਏ ਆਤਮ ਰੰਗ ਦਿਲੋਂ ਗਾਈਏ। ਨਹੀਂ ਤਾਂ ਹਰ ਵਿਸਰਤ ਸਦਾ ਖੁਆਰੀ, ਸਦਾ ਹੀ ਖੁਆਰ ਹੋਵਾਂਗੇ। ਤਾਕੋ ਧੋਖਾ ਕਹਾਂ ਵਿਆਪੈ जाको ओट तुहारी बिन सिमरन जो जो जीवन बलना सर्प जैसे अरजा जी। महाराज कहिंदे सप वर्गी आरजा है भाई, अंदर विष घोलदा रहना, अंदर दी जहर नूं गुरबाणी नाल ही मारिया जा सकता है। अंदर जिहड़ी जहर जहर घोलदा है ना, विष घोलदा है, जिहड़ा टेढ़ा टेढ़ा तुरदा है सप, जिहड़ा सप ते आपे ही बन गया लोकां दा हक खाणा सप, दूजिआं दे अंडे खा के पंछियां दे, फिर टेढ़ा टेढ़ा तुरदा है। ते इत्थे भी बगानिआं दा हक खा के ते चौड़े हो के तुरदे ने, कहिंदे जी बड़ा पैसा कमा लिया, इन्ने करोड़ कमा लिया, इन्ने करोड़ कमा लिया, टेढ़े हो के तुरदे ने। सप तां किया सप दूजिआं दे अंडे खा के फिर टेढ़ा टेढ़ा तुरदा है। इत्थे भी फिर दूजिआं दा हक खा के बंदा टेढ़ा टेढ़ा तुरदा है। ते गुरु साहब सानूं अकल दिंदे आ भाई, बिन सिमरन जो जीवन बलना सर्प जैसे अरजारी, नव खंडन को राज कमावै अंत चलै गो हारी। आ बाहरली प्रॉपर्टियां वाल ना वेखिए, प्रॉपर्टी आ प्रॉपर्टी है, मैं हुण उधर बाहर नूं वेखां भी बड़ा सोहना जी, मेरी मेरी कोठी बड़ी वधिया जी, मेरा बाग बड़ा वधिया जी, मेरी ये मेरी कोई प्रॉपर्टियां नहीं, आ प्रॉपर्टी तो अंदर वाली है। इन्हें तो पता नहीं किन्ने क मालक बदले होणगे, जमीना मालक बदलदियां रहिंदियां ने। चलो हुण तो गुरु ग्रंथ साहब मालक ने ना, इन्हां ने कितें खत्म होना तो ना ये मालकी जानी है, पर ये तो भुलेखा है। सानू इदां वे इट्टां पत्थरां नूं बंदा वेखी जांदा है, जोड़ कीता होया किन्ने साल दी किन्ने साल, हर घर ठीक है वह किन्ना क चिर है। असली प्रॉपर्टी तो अंदर है, अंदर भाग ठड़े हर संत तुम्हारे जिन घर धन हर नामा, ये प्रॉपर्टी है। तो फिर मर्ज कहते ने नव खंडन को राज कमावै अंत चलै गो हारी। नंगे पावो ते गए जिनके लाख करोड़, इत्थे लखां ते करोड़ां वाले खाली हसी जांदे वेखे ने, इत्थे लखां ते करोड़ां वाले खाली हसी जांदे वेखे ने। Thank you. ਲੱਖਾਂ ਕਰੋੜਾਂ ਵਾਲੇ ਨੰਗੇ ਪੈਰੀ ਗਏ ਆ ਭਾਈ। ਇਸ ਕਰਕੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ। ਆਖਿਰਕਾਰ ਜੀਵਨ ਦੀ ਬਾਜੀ ਹਾਰ ਕੇ ਨਾ ਜਾਈਏ ਪਿਆਰਿਓ, ਹਾਰ ਕੇ ਨਾ ਜਾਈਏ। ਗੁਰਬਾਣੀ ਦਾ ਗਿਆਨ ਲਈਏ, ਗੁਰਬਾਣੀ ਨੂੰ ਸਮਝੀਏ, ਗੁਰੂ ਸਾਹਿਬ ਕਹਿੰਦੇ ਕੀ ਹੈ, ਅੰਦਰ ਹੁਲਾਰਾ ਜਿਹਾ ਵੱਜੇ। ਫਿਰ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਨਾ ਕਿ ਬੰਦਾ ਮਸ਼ਕ ਲੈ ਕੇ ਵੀ ਤੁਰੇਗਾ ਉਹ ਵੀ ਅਸਰ ਛੱਡ ਜਾਏਗਾ। ਭਾਈ ਘਨੱਈਆ ਜੀ ਦੀ ਜਦੋਂ ਸ਼ਿਕਾਇਤ ਕੀਤੀ ਨਾ ਗੁਰੂ ਸਾਹਿਬ ਨੂੰ, ਜਦੋਂ ਸ਼ਿਕਾਇਤ ਕੀਤੀ, ਕਹਿੰਦੇ ਸੱਚੇ ਪਾਤਸ਼ਾਹ ਇਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾਂਦਾ, ਇੱਦਾਂ ਲੱਗਦਾ ਵੀ ਇਹ ਰਲਿਆ ਹੋਇਆ, ਇਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾਂਦਾ ਅਤੇ ਤੁਸੀਂ, ਅਸੀਂ ਤਾਂ ਮਾਰਦੇ ਹਾਂ, ਖਤਮ ਕਰਦੇ ਹਾਂ, ਘਾਇਲ ਕਰਦੇ ਹਾਂ ਅਤੇ ਇਹ ਫਿਰ ਕਾਇਮ ਕਰ ਦਿੰਦਾ। ਸਤਿਗੁਰੂ ਜੀ ਨੇ ਭਾਈ ਘਨੱਈਏ ਨੂੰ ਬੁਲਾਇਆ ਅਤੇ ਭਾਈ ਘਨੱਈਆ ਜੀ ਨੂੰ ਸਤਿਗੁਰੂ ਪੁੱਛਦੇ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਕਹਿੰਦੇ ਘਨੱਈਆ ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾਂਦਾ ਹੈ। ਕਹਿੰਦੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੈ, ਦੁਸ਼ਮਣੀਆਂ ਤਾਂ ਉੱਦਣ ਦੀਆਂ ਖਤਮ ਹੋ ਗਈਆਂ ਜਿੱਦਣ ਤੋਂ ਅਸੀਂ ਤੁਹਾਡੇ ਬਣੇ ਹਾਂ, ਤੁਹਾਡੇ ਬਣ ਗਏ ਜਿੱਦਣ ਤੋਂ, ਉੱਦਣ ਤੋਂ ਦੁਸ਼ਮਣੀਆਂ ਜੀਆਂ ਖਤਮ ਹੋ ਗਈਆਂ, ਸਭ ਕੁਛ ਖਤਮ। ਪਹਿਲਾਂ ਜ਼ਰੂਰ ਸੀ ਤੇਰ ਮੇਰ ਆਪਣਾ ਬਗਾਨਾ, ਪਹਿਲਾਂ ਹੈ ਸੀ, ਪਰ ਜਦੋਂ ਤੋਂ ਸਤਿਗੁਰੂ ਜੀ ਸੱਚਾ ਗਿਆਨ ਹੋ ਗਿਆ, ਤੁਸੀਂ ਮਿਲ ਗਏ, ਜਿੱਦਣ ਤੋਂ ਸਮਝ ਪੈ ਗਈ ਉੱਦਣ ਤੋਂ ਤੇਰ ਮੇਰ ਖਤਮ ਹੋ ਗਈ। ਅਤੇ ਮਹਾਰਾਜ ਕਹਿੰਦੇ ਫਿਰ ਇਹ ਕਹਿੰਦੇ ਵੀ ਤੂੰ ਪਾਣੀ ਸਾਰਿਆਂ ਨੂੰ ਪਿਲਾਈ ਜਾਂਦਾ। ਕਹਿੰਦਾ ਮਹਾਰਾਜ ਮੈਂ ਕਿਸੇ ਹੋਰ ਨੂੰ ਪਾਣੀ ਨਹੀਂ ਪਿਲਾਉਂਦਾ, ਮੈਂ ਤਾਂ ਜਿੱਧਰ ਵੇਖਦਾ ਮੈਨੂੰ ਤੁਸੀਂ ਦਿਸਦੇ ਹੋ, ਮੈਂ ਤਾਂ ਤੁਹਾਨੂੰ ਹੀ ਪਾਣੀ ਪਿਲਾਉਂਦਾ। ਜਦੋਂ ਭਾਈ ਘਨੱਈ, ਇਹ ਅਵਸਥਾ ਦੀ ਗੱਲ ਹੈ, ਹੁਣ ਹਰ ਸਿੱਖ ਨਹੀਂ ਇੱਦਾਂ ਕਰ ਸਕਦਾ, ਭਾਵ ਕਹਿਣ ਦਾ ਕਿ ਕਈ ਇੱਦਾਂ ਦੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਜੇ ਪੂਰੇ ਦਾ ਪੂਰਾ ਵੇਖੀਏ ਨਾ ਵੀ ਪੂਰੀ ਗੱਲ ਕੀ ਹੈ, ਕਿਤੇ ਅੱਗ ਲੱਗੀ ਹੋਵੇ ਤਾਂ ਪਾਣੀ ਪਾਉਣਾ ਪੈਂਦਾ, ਕਿਤੇ ਕਿਤੇ ਅੱਗ ਨਾਲ ਬੰਦਾ ਬਚਦਾ ਹੈ, ਸੇਕ ਦੇ ਨੇੜੇ ਲਿਜਾਣਾ ਪੈਂਦਾ, ਅਤੇ ਕਿਤੇ ਅੱਗ ਪਾਣੀ ਪਾਉਣਾ ਪੈਂਦਾ ਅੱਗ ਦੇ ਉੱਤੇ। ਭਾਵ ਕਿ ਉਸ ਵੇਲੇ ਵੇਖਣਾ ਹੁੰਦਾ ਹੈ ਕਿ ਗੱਲ ਕੀ ਚੱਲਦੀ ਹੈ, ਕਿਹੜਾ ਦਾ ਪੇਚ ਵਰਤਿਆ ਜਾਂਦਾ, ਕਿਹੜਾ ਤਰੀਕਾ ਵਰਤਿਆ ਜਾਂਦਾ। ਸਤਿਗੁਰੂ ਜੀ ਨੇ ਜਦੋਂ ਉਹ ਭਾਈ ਘਨੱਈਏ ਦੀ ਅਵਸਥਾ ਵੇਖੀ ਹੈ ਨਾ, ਵੀ ਜਿੱਥੇ ਇਹ ਪਹੁੰਚਿਆ ਉੱਥੇ ਦੂਜੇ ਨਹੀਂ ਪਹੁੰਚ ਸਕਦੇ। ਇਹ ਠੀਕ ਹੈ, ਤਲਵਾਰ ਆਪਣੇ ਆਪਣੇ ਤਰੀਕੇ ਨਾਲ ਧਨੀ ਨੇ ਸਾਰੇ, ਕੋਈ ਤਲਵਾਰ ਚਲਾ ਲੈਂਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਪਰ ਭਾਈ ਘਨੱਈਏ ਦੀ ਜਿਹੜੀ ਅਵਸਥਾ ਹੈ ਨਾ, ਇਹ ਬਹੁਤ ਉੱਚੀ ਹੋ ਗਈ, ਅਤੇ ਵਾਰ 'ਤੇ ਇਹ ਵੀ ਕਰਦਾ ਹੈ, ਵਾਰ 'ਤੇ ਇਹ ਬੜਾ ਗਹਿਰਾ ਕਰ ਜਾਂਦਾ, ਇਹ ਤਲਵਾਰ ਨਾਲੋਂ ਵੀ ਖਤਰਨਾਕ ਹੈ। ਆਖੋ ਸਤਨਾਮ। ਭਾਈ ਘਨੱਈਆ ਵੀ ਵਾਰ ਕਰ ਜਾਂਦਾ, ਕਿਉਂ, ਜਿਹਨੂੰ ਵੀ ਪਾਣੀ ਪਿਲਾਉਂਦਾ ਸੀ ਨਾ ਭਾਈ ਘਨੱਈਆ, ਭਾਈ ਘਨੱਈਆ ਜਿਸ ਜਿਸ ਨੂੰ ਵੀ ਪਾਣੀ ਪਿਲਾਉਂਦਾ ਸੀ, ਅਤੇ ਹਰੇਕ ਦੇ ਮਨ ਵਿੱਚ ਇੱਕ ਵਾਰੀ ਐਂ ਹੌਕਾ ਜਿਹਾ ਆਉਂਦਾ ਸੀ, ਓਏ ਧੰਨ ਸਿੱਖ, ਧੰਨ ਸਿੱਖ, ਮੈਨੂੰ ਮਰਦੇ ਨੂੰ ਵੀ ਇਹ ਪਾਣੀ ਪਿਲਾਈ ਜਾਂਦੇ ਨੇ, ਇਹ ਕਿਹੋ ਜਿਹੀ ਸੋਚ ਦੇ ਮਾਲਕ ਨੇ, ਧੰਨ ਇਹ ਅਤੇ ਧੰਨ ਇਹਨਾਂ ਦਾ ਗੁਰੂ ਜਿਹਨੇ ਇਹੋ ਜਿਹਾ ਕੁਝ ਸਿਖਾਇਆ ਆ। ਆਖੋ ਸਤਨਾਮ। ਗਹਿਰਾ ਫੱਟ ਕਰ ਜਾਂਦਾ ਭਾਈ ਘਨੱਈਆ। ਭਾਈ ਘਨੱਈਆ ਆਪਣੀ ਨਿਮਰਤਾ ਨਾਲ, ਆਪਣੇ ਪਿਆਰ ਨਾਲ ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਬੜਾ ਗਹਿਰਾ ਫੱਟ ਕਰ ਜਾਂਦਾ। ਹਰੇਕ ਨਹੀਂ ਕਰ ਸਕਦਾ, ਹਰੇਕ ਬੰਦਾ ਨਹੀਂ ਇਹ ਕਰ ਸਕਦਾ। ਜਿਹਨੂੰ ਵੀ ਪਾਣੀ ਪਿਲਾਇਆ ਉਹ ਨਿਹਾਲ ਹੋ ਗਿਆ, ਉਹਦੇ ਅੰਦਰੋਂ ਅੰਦਰੋਂ ਦੁਸ਼ਮਣੀ ਖਤਮ ਕੀਤੀ। ਅੰਦਰੋਂ ਇੱਕ ਤਾਂ ਹੁੰਦਾ ਨਾ ਕਿਸੇ ਦੀ ਤਲਵਾਰ ਖੋਲੋ, ਤਲਵਾਰ ਖੋਲੋ, ਇੱਕ ਅੰਦਰੋਂ ਦੁਸ਼ਮਣੀ ਖਤਮ ਕਰੋ ਅੰਦਰੋਂ। ਇਹੋ ਜਿਹੇ ਢੰਗ ਨਾਲ, ਇਹੋ ਜਿਹੇ ਤਰੀਕੇ ਨਾਲ ਭਾਈ ਘਨੱਈਆ ਜੀ ਨੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਬਾਹਰੋਂ ਚਿੱਟਾ ਨਸ਼ਾ ਕੱਢੋ ਇਹ ਤਾਂ ਠੀਕ ਹੈ, ਪਰ ਅੰਦਰੋਂ ਅੰਦਰ ਚਿੱਟਾ ਕਰ ਦਿਓ ਵੀ ਜੀ ਨਾ ਕਰੇ। ਮੈਂ ਇਹ ਬੇਨਤੀ ਕਰ ਰਿਹਾ ਵੀ ਸੱਚਾ ਗਿਆਨ ਹੈ ਜਿਹੜਾ, ਸੱਚੇ ਗਿਆਨ ਨਾਲ ਬੰਦਾ ਅੰਦਰੋਂ ਹੀ ਇੰਨਾ ਚਿੱਟਾ ਹੋ ਜਾਂਦਾ, ਨਿਰਮਲ ਹੋ ਜਾਂਦਾ। ਕਾਲੇ ਲਿਖ ਨਾ ਲਿਖ, ਉਹ ਕਾਲੇ ਲੇਖ ਕਿੱਥੇ ਲਿਖਦਾ ਫਿਰ? ਉਹ ਕਿੱਧਰ ਮਾੜੇ ਕੰਮ ਕਰਦਾ? ਕਿਸੇ ਵਕਾਰ ਵਾਲੇ ਪਾਸੇ ਵਕਾਰ ਉਹਦੇ 'ਤੇ ਕੋਈ ਹਾਵੀ ਨਹੀਂ ਹੁੰਦਾ, ਆਪਣੇ ਆਪ ਹੀ ਸਾਰਾ ਕੁਛ ਬਦਲ ਜਾਂਦਾ। ਭਾਈ ਘਨੱਈਆ ਤਾਂ ਗਹਿਰਾ ਫੱਟ ਕਰਦਾ, ਅੰਦਰੋਂ ਦੁਸ਼ਮਣੀ ਖਤਮ ਕਰਦਾ ਅੰਦਰੋਂ, ਭਾਈ ਘਨੱਈਏ ਦੀ ਇਹ ਅਵਸਥਾ ਹੈ। ਸੋ ਇਸ ਕਰਕੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਸਗਲ ਸੰਗ ਹਮ ਕੋ।
ਨਾ ਦਿਸੇ ਬਗਾਨਾ ਦੀ ਨਾ ਕੋਈ ਵੈਰੀ, ਨਾ ਕੋਈ ਵੈਰੀ ਦਿਸੇ ਬਗਾਨਾ, ਨਾ ਕੋਈ ਵੈਰੀ, ਨਾ ਕੋਈ ਵੈਰੀ
ਜੱਜ ਕੇ ਸੰਗਤੇ।
ਦਿੱਤੇ ਬਗਾਨਾ ਜੀ ਨਾ ਕੋਈ ਵੈਰੀ, ਨਾ ਕੋਈ ਵੈਰੀ ਨਾ ਦਿੱਤੇ
ਗਤੀ, ਇਹ ਅੰਦਰ ਦੀ ਅਵਸਥਾ ਹੈ। ਗੁਰਬਾਣੀ ਦਾ ਸੱਚਾ ਗਿਆਨ ਪ੍ਰਾਪਤ ਕਰਕੇ ਹੀ ਪ੍ਰਾਪਤ ਹੋ ਸਕਦੀ ਹੈ। ਬਾਣੀ ਨਾਲ ਜੁੜ ਕੇ ਹੀ ਇਹ ਆਪਾ ਜਾਗਣਾ, ਫਿਰ ਗੱਲ ਬਣੇਗੀ, ਇਹ ਦਵੈਤ ਫਿਰ ਖਤਮ ਹੁੰਦੀ ਹੈ। ਵਿਵੇਕ ਬੁੱਧ ਪ੍ਰਾਪਤ ਹੋਵੇ ਤਾਂ ਗੱਲ ਬਣਦੀ ਹੈ, ਇਹ ਜੜ ਚੇਤਨ ਦੀ ਗੰਢ ਖੁੱਲ ਜਾਂਦੀ ਹੈ, ਅਵਸਥਾ ਇੱਦਾਂ ਦੀ ਬਣ ਜਾਂਦੀ ਹੈ ਕਿ ਫਰਕ ਹੀ ਨਹੀਂ ਕੋਈ ਨਜ਼ਰ ਆਉਂਦਾ। ਭਾਈ ਮਨੀ ਸਿੰਘ ਵਰਗਿਆਂ ਦੀ ਅਵਸਥਾ ਵੇਖੋ, ਉਹਨਾਂ ਲਈ ਜੜ ਚੇਤਨ ਦਾ ਫਰਕ ਹੀ ਕੋਈ ਨਹੀਂ, ਉਹਨਾਂ ਨੂੰ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਉਹੀ, ਸਾਰੇ ਪਾਸੇ ਉਹੀ ਦਿਸਦਾ। ਭਾਈ ਮਨੀ ਸਿੰਘ ਵਰਗਿਆਂ ਦੀ ਅਵਸਥਾ, ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਰਾਤ ਦੀਵਾਨ 'ਚ ਚੱਲਦੀ ਸੀ, ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦੀ ਅਵਸਥਾ ਵੇਖੋ ਕੈਸੀ ਹੈ। ਫਿਰ ਅੰਦਰ ਅੰਦਰ ਜਾਗਣਾ ਚਾਹੀਦਾ, ਜਾਗੀਆਂ ਹੋਈਆਂ ਰੂਹਾਂ ਹਨ ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ ਜੀ, ਅਤੇ ਜਾਗੇ ਹੋਏ ਹੀ ਹਨ ਭਾਈ ਕਨਈਆ ਜੀ ਜਾਗੇ ਹੋਏ ਨੇ ਸੁੱਖੇ ਜਿੰਦੇ ਵਰਗੇ, ਸੁਖਦੇਵ ਸਿੰਘ ਹਰਜਿੰਦਰ ਸਿੰਘ ਕਹਿ ਦਿੰਦੇ ਆਪਾਂ, ਉਹ ਵੇਖੋ ਫਾਂਸੀ ਦਾ ਰੱਸਾ ਹੱਸ ਕੇ ਚੁੰਮਣਾ, ਜੜ ਚੇਤਨ ਦੀ ਗੰਢ ਜਿਹਦੀ ਖੁੱਲ੍ਹੀ ਹੋਏਗੀ ਉਹੀ ਕਰ ਸਕਦਾ, ਹਰੇਕ ਕਿਵੇਂ ਕਰ ਲਏਗਾ। ਜਿਹਦੇ ਅੰਦਰੋਂ ਪਰਦਾ ਖਤਮ ਹੋ ਗਿਆ ਹੋਵੇ, ਜਾਂ ਇੱਦਾਂ ਕਹਿ ਲਓ ਵੀ ਵਿਦੇਹ ਹੋ ਗਏ, ਵਿਦੇਹ ਕਹਿੰਦੇ ਵਿਦੇਹ ਮੁਕਤ ਹੈ ਬੰਦਾ, ਵਿਦੇਹ ਹੋ ਗਏ, ਫਰਕ ਹੀ ਕੋਈ ਨਹੀਂ, ਉਹ ਦੇਹ ਤੋਂ ਉੱਪਰ ਵਿਚਰਦੇ ਆ, ਉਹ ਸਰੀਰ ਵੇਖਦੇ ਹੀ ਨਹੀਂ, ਉਹਨਾਂ ਨੂੰ ਸਭ ਘੱਟ ਵਸਿਆ ਨਜ਼ਰ ਆਉਂਦਾ ਹੈ, ਉਹ ਵਿਦੇਹ ਹੋ ਗਏ, ਦੇਹ ਤੋਂ ਉੱਪਰ ਚਲੇ ਗਏ। ਨਹੀਂ ਤਾਂ ਫਾਂਸੀ ਦਾ ਰੱਸਾ ਚੁੰਮਣਾ, ਫਿਰ ਉਹ ਲੱਡੂ ਵੰਡਣੇ, ਮਰਨ ਤੋਂ ਪਹਿਲਾਂ ਮਠਿਆਈ ਮੰਗਾ ਕੇ ਸਾਰੇ ਕਿਤੇ ਵੰਡੀ ਵੀ ਆ ਖਾਓ ਬਈ, ਕਿਉਂ? ਕਹਿੰਦੇ ਸਾਨੂੰ ਅੱਜ ਫਾਂਸੀ ਲੱਗਣੀ। ਇਹ ਕਿੱਡੀ ਵੱਡੀ ਅਵਸਥਾ ਹੋ ਸਕਦੀ ਹੈ, ਇਹ ਗੱਲਾਂ ਨਾਲ ਹੀ ਮਿਲ ਜਾਂਦੀ, ਸਾਰਾ ਦਿਨ ਤਾਸ਼ਾਂ ਖੇਡ ਕੇ ਮਿਲ ਜਾਂਦੀ ਹੈ, ਸਾਰਾ ਦਿਨ ਗੱਪਾਂ ਮਾਰ ਕੇ ਮਿਲ ਜਾਂਦੀ ਹੈ। ਇਹ ਕਿਵੇਂ ਨਾ ਕਿਵੇਂ ਗੁਰਬਾਣੀ ਨੂੰ ਸਮਝ ਕੇ ਆਪੇ ਨੂੰ ਜਗਾਉਣਾ ਪੈਂਦਾ ਭਾਈ। ਇਹ ਵਿਵੇਕ ਬੁੱਧੀ ਜਦੋਂ ਪ੍ਰਾਪਤ ਹੋਈ, ਵਿਚਾਰਵਾਨ ਬੁੱਧੀ ਪ੍ਰਾਪਤ ਹੋਈ, ਸਤਿਗੁਰੂ ਜੀ ਦੀ ਬਾਣੀ ਦਾ ਗਿਆਨ ਹੋਇਆ, ਬੋਧ ਹੋਇਆ, ਤਾਂ ਗੱਲ ਬਣਦੀ ਹੈ। ਗੁੰਡੇ ਨਹੀਂ ਗੁਰੂ ਸਾਹਿਬ ਨੇ ਸੂਰਮੇ ਬਣਾਇਆ, ਸੂਰਮਾ ਕੋਈ ਸਿਰਫ ਤਲਵਾਰਾਂ ਵਾਲਾ ਨਹੀਂ, ਅਤੇ ਅੰਦਰੋਂ ਸੂਰਮੇ ਬਣੀਏ, ਸਾਰੇ ਹੀ ਬਣੀਏ, ਆਪਾਂ ਸਾਰੇ ਹੀ ਬਣੀਏ, ਘਰ 'ਚ ਰਹਿੰਦੇ, ਬੱਚੇ ਪਾਲਦੇ, ਟਰੈਕਟਰ ਚਲਾਉਂਦੇ, ਹਲ ਵਾਹੁੰਦੇ, ਅੰਦਰੋਂ ਸੂਰਮੇ ਬਣੀਏ, ਇੰਨੇ ਸੁਚੇਤ ਹੋ ਕੇ ਜਿਉਈਏ ਵੀ ਕਾਮ ਸਾਡੇ 'ਤੇ ਹਾਵੀ ਨਾ ਹੋ ਸਕੇ, ਬੈਲੈਂਸ ਵਿੱਚ ਰਹੇ, ਕ੍ਰੋਧ ਸਾਡਾ ਜਿਹੜਾ ਹੈ ਇਹ ਸਪਿਰਿਟ ਬਣਿਆ ਰਹੇ ਸਾਡੇ ਅੰਦਰ, ਕ੍ਰੋਧ ਇਹ ਗੁੱਸੇ 'ਤੇ ਕੰਟਰੋਲ ਕਰਕੇ ਰੱਖੀਏ, ਲੋਭ ਹਾਵੀ ਨਾ ਹੋਵੇ, ਲੋਭ ਦੀ ਦਲਦਲ 'ਚ ਨਾ ਫਸੀਏ, ਮੋਹ ਦੇ ਚਿੱਕੜ ਵਿੱਚ ਨਾ ਫਸੀਏ, ਹੰਕਾਰ ਦੇ ਧੱਕੇ ਨਾ ਚੜੀਏ, ਸੂਰਮੇ ਬਣ ਕੇ ਜੁਈਏ। ਸੋ ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ, ਸਤਿਗੁਰੂ ਜੀ ਦੀ ਕਿਰਪਾ ਨਾਲ ਇਹ ਗੱਲ ਬਣਦੀ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਇਸ ਯੁੱਗ ਵਿੱਚ ਹਰੀ ਦਾ ਰੰਗ ਲੱਗੇ, ਫਿਰ ਭਾਵੇਂ ਬੰਦ ਬੰਦ ਕਟਾਉਣ ਦੀ ਗੱਲ ਹੋਵੇ, ਫਿਰ ਭਾਵੇਂ ਖੋਪਰ ਲਹਾਉਣ ਦੀ ਗੱਲ ਹੋਵੇ, ਫਿਰ ਭਾਵੇਂ ਚਰਖੜੀ 'ਤੇ ਚੜ੍ਹਨ ਦੀ ਗੱਲ ਹੋਵੇ, ਫਿਰ ਭਾਵੇਂ ਜੰਗ ਦੇ ਵਿੱਚ ਮਸ਼ਕ ਲੈ ਕੇ ਫਿਰਨ ਦੀ ਗੱਲ ਹੋਵੇ, ਫਿਰ ਭਾਵੇਂ ਕਲਮ ਨਾਲ ਸੱਚ ਲਿਖਣ ਦੀ ਗੱਲ ਹੋਵੇ, ਫਿਰ ਭਾਵੇਂ ਮਾਈਕ 'ਤੇ ਸੱਚ ਬੋਲਣ ਦੀ ਗੱਲ ਹੋਵੇ। ਸੋ ਸੂਰਮੇ ਜਦੋਂ ਬਣ ਜਾਂਗੇ ਫਿਰ ਹੀ ਇਸ ਰਾਹ 'ਤੇ, ਬੁਜਦਿਲਾਂ ਨੇ ਕਮਜ਼ੋਰ ਬੰਦਿਆਂ ਨੇ ਨਹੀਂ ਤੁਰਨਾ, ਹੰਕਾਰੀਆਂ ਨੇ ਨਹੀਂ ਤੁਰਨਾ, ਉਹ 'ਤੇ ਗਲ ਪੈ ਜਾਣਗੇ ਵੱਡੇ ਗਿਆਨੀ ਆ ਗਏ, ਇਹ ਵੱਡੇ ਗਿਆਨੀ ਕਿੱਥੋਂ ਆ ਗਏ, ਇਹ ਉਹ 'ਤੇ ਇੱਦਾਂ ਦੀਆਂ ਗੱਲਾਂ ਕਰਨਗੇ ਭਾਈ। ਸੋ ਸਤਿਗੁਰੂ ਸਾਡੇ ਸਾਰਿਆਂ 'ਤੇ ਕਿਰਪਾ ਕਰਨ, ਅੰਦਰੋਂ ਅਸੀਂ ਸੁਚੇਤ ਹੋ ਕੇ ਜਾਈਏ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਅਸੀਂ ਨਾ, ਮੈਂ ਜਦੋਂ ਰਾਤ ਆਇਆ ਤਾਂ ਜਦੋਂ ਦੀਵਾਨ ਤੋਂ, ਅਤੇ ਮੈਨੂੰ ਇੱਕ ਨਿਊਜ਼ ਮਿਲੀ, ਕਹਿੰਦੇ ਜੀ ਇੱਕ ਬੰਦਾ ਉਹਦਾ 10 ਕਰੋੜ ਰੁਪਈਆ ਫੜਿਆ, ਪਤਾ ਨਹੀਂ ਕਿੱਥੇ, ਇੱਦਾਂ ਦੀਆਂ ਗੱਲਾਂ ਕਰਨ। ਅਤੇ ਮੈਂ ਜਦੋਂ ਬਾਹਰ ਵੀ ਗੱਲ ਕਰਦੇ ਸੀ, ਅਤੇ ਅੰਦਰ ਜਦੋਂ ਤੁਰੇ ਅਤੇ ਕੋਈ ਕਰੇ 10 ਕਰੋੜ ਉਹਦਾ ਫੜਿਆ ਗਿਆ, ਕਿਸੇ ਕੋਈ ਕਰੇ ਉਹ, ਮੈਂ ਪੁੱਛਾਂ, ਮੈਂ ਕਿਹਾ ਯਾਰ ਇਹ ਲੋਕਾਂ ਕੋਲ ਇੰਨਾ ਪੈਸਾ ਹੁੰਦਾ ਵੀ 10 ਕਰੋੜ? ਉਹ ਕਹਿੰਦੇ 10 ਕਰੋੜ ਦੀ ਕਿਹੜੀ ਗੱਲ ਕਰਦੇ ਹੋ, ਵੀ ਹਜ਼ਾਰ ਹਜ਼ਾਰ ਕਰੋੜ ਲੋਕਾਂ ਦੇ ਘਰਾਂ 'ਚ ਹੁੰਦਾ ਹੈ, ਵੀ ਹਜ਼ਾਰ ਹਜ਼ਾਰ ਕਰੋੜ ਰੁਪਈਆ ਵੀ ਅੱਜ ਕੱਲ੍ਹ ਜਿਹੜਾ ਚੱਲ ਰਿਹਾ ਰੌਲਾ ਰੱਪਾ ਜਿਹਾ, ਦੇਖਿਓ ਕਹਿੰਦੇ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੇ ਫੂਕਣਾ ਹੈ, ਅੱਗ ਲਾ ਲਾ ਕੇ ਵੀ ਕਿੱਧਰ ਕੱਢੀਏ, ਹੁਣ ਕਰੀਏ ਕੀ। ਅਤੇ ਮੈਂ ਹੱਸਦਾ ਸੀ, ਮੈਂ ਕਿਹਾ ਬਈ ਕਮਾਲ ਹੋਈ ਪਈ ਹੈ, ਵੀ ਅਸੀਂ ਤਾਂ ਸੌਦੇ ਵਾਲੇ ਲਈ 40-40 ਲੱਖ ਦੇਣਾ ਹੁੰਦਾ ਹੈ, ਵੀ ਇੰਨਾ ਪੈਸਾ ਵੀ ਹੁੰਦਾ? ਕਹਿੰਦੇ ਲੋਕ ਤਾਂ ਆਪਣੇ ਕੋਲ ਵੀ ਬਹੁਤ ਸਮਝਦੇ ਨੇ ਵੀ ਇਹਨਾਂ ਕੋਲ ਵੀ ਬਹੁਤ ਹੋਏਗਾ, ਇੱਦਾਂ ਦੀਆਂ ਗੱਲਾਂ ਉੱਡਦੀਆਂ ਰਹਿੰਦੀਆਂ ਨੇ। ਚਲੋ, ਅਤੇ ਮੈਂ ਸੋਚਾਂ, ਮੈਂ ਕਿਹਾ ਇੰਨਾ ਪੈਸਾ ਵੀ ਹੁੰਦਾ ਲੋਕਾਂ ਕੋਲ, ਵੀ ਇੰਨੇ ਕਰੋੜ, 100 ਕਰੋੜ, 500 ਕਰੋੜ, 1000 ਕਰੋੜ ਤੋਂ ਥੱਲੇ ਗੱਲ ਹੀ ਨਹੀਂ ਕਰਦੇ, ਵੀ ਕਿੱਡੀ ਕਿੱਡੀ ਵੱਡੀਆਂ ਵੱਡੀਆਂ ਗੱਲਾਂ ਸੁਣਨ ਵਿੱਚ ਮਿਲ ਰਹੀਆਂ ਨੇ। ਅਤੇ ਉਸ ਵੇਲੇ ਚਲੋ ਮੈਂ ਸੋਚ ਰਿਹਾ ਇੱਦਾਂ ਬੈਠਾ ਵੀ ਇੰਨਾ ਪੈਸਾ ਵੀ ਹੁੰਦਾ ਲੋਕਾਂ ਕੋਲ, ਵੀ ਅਸੀਂ ਇੱਦਾਂ ਗੱਲਾਂ ਕਰ ਰਹੇ ਹਾਂ ਮੈਂ ਬੈਠਾ ਬੈਠਾ। ਪਰ ਫਿਰ ਮੈਂ ਮਨ 'ਚ ਸੋਚਦਾ ਸੀ, ਮੈਂ ਕਿਹਾ ਸਭ ਨਾਲੋਂ ਵੱਡੀ ਗੱਲ ਹੈ ਵੀ ਠੀਕ ਹੈ, ਕਰੋੜਾਂ ਰੁਪਇਆ ਲੋੜ ਹਰ ਬੰਦੇ ਨੂੰ ਖਰਚੇ ਜਿੱਦਾਂ ਦੇ ਕਰਦੇ ਹਾਂ, ਵੀ ਕਦੀ ਕਦੀ ਵੇਖਦੇ ਹਾਂ ਵੀ ਯਾਰ ਕਰਜ਼ਾ ਸਾਰੀ ਜ਼ਿੰਦਗੀ ਲੱਥਾ ਹੀ ਨਹੀਂ। ਮੈਂ ਇੱਦਾਂ ਸੋਚਦਾ ਹੁੰਦਾ ਵੀ ਜਿੱਦਣ ਤੋਂ ਮੈਂ ਕੀਰਤਨ ਕਰਨ ਲੱਗਿਆ ਕਰਜ਼ਾ ਕਦੇ ਲੱਥਾ ਹੀ ਨਹੀਂ, ਵੀ ਸਿਰ 'ਤੇ ਰਹਿੰਦਾ ਹੀ ਹੈ ਵੀ ਇਹਦਾ 50 ਲੱਖ ਦੇਣ ਵਾਲਾ ਸੌਦੇ ਵਾਲੇ ਦਾ, ਇਹਦੇ 1 ਲੱਖ ਦੇਣ ਵਾਲੇ ਨੇ, ਇਹਦੇ 1 ਵੀ ਜਦੋਂ ਤੋਂ ਕੀਰਤਨ ਕਰਨ ਲੱਗਿਆ ਵੀ ਕਰਜ਼ਾ ਕਦੇ ਲੱਥਾ ਹੀ ਨਹੀਂ, ਇੱਦਾਂ ਮੈਂ ਸੋਚ ਰਿਹਾ ਵੀ ਲੋਕਾਂ 'ਚ ਇੰਨਾ ਪੈਸਾ ਵੀ ਹੁੰਦਾ ਲੋਕਾਂ ਕੋਲ। ਮੈਂ ਇੱਦਾਂ ਬੈਠਾ ਗੱਲ ਕਰ ਰਿਹਾ ਦੀਵਾਨ ਤੋਂ ਆ ਕੇ, ਅਤੇ ਦੁੱਧ ਪੀਂਦਾ ਸੀ ਅਤੇ ਬੈਠਾ ਬੈਠਾ, ਪਰ ਇੱਕ ਗੱਲ ਮੈਂ ਫਿਰ ਮੇਰੇ ਨਾਲ ਸਿੰਘ ਸੀ ਉਹਦੇ ਨਾਲ ਮੈਂ ਕਰਦਾ ਸੀ, ਮੈਂ ਕਿਹਾ ਇਹ ਤਾਂ ਹੋਵੇ ਨਾ ਹੋਵੇ ਅੱਗ ਲੱਗੇ ਪਰੇ ਤਾਂ ਚੱਲਦਾ ਹੀ ਰਹਿੰਦਾ ਹੈ, ਪਰ ਆਪਾਂ ਖੁਸ਼ ਸਦਾ ਰਹਿੰਦੇ ਹਾਂ, ਆਨੰਦ 'ਚ ਸਦਾ ਰਹਿੰਦੇ ਹਾਂ ਹਮੇਸ਼ਾ ਸਤਿਗੁਰੂ ਜੀ ਦੀ ਮਿਹਰ ਨਾਲ। ਇੱਕ ਕਦੀ ਕੋਈ ਚਲੋ ਜ਼ਿਆਦਾ ਹੀ ਕੋਈ ਵਿਗੜੀ ਰੂਹ ਸਾਹਮਣੇ ਆ ਜਾਏ ਅਤੇ ਭਾਵੇਂ ਹਿੱਲ ਜਾਏ, ਪਰ ਮਨ ਆਨੰਦ 'ਚ ਰਹਿੰਦਾ ਹਮੇਸ਼ਾ, ਮਨ ਚੜ੍ਹਦੀ ਕਲਾ 'ਚ ਰਹਿੰਦਾ, ਖੁਸ਼ੀ ਖੁਸ਼ੀ ਰਹੀਦੀ ਹੈ। ਮੈਂ ਨੋਟ ਕਰਦਾ ਹੁੰਦਾ ਵੀ ਸਵੇਰ ਦੀ ਚਾਹ ਪੀਣ ਤੋਂ ਲੈ ਕੇ ਰਾਤ ਦੇ ਦੁੱਧ ਪੀਣ ਤੱਕ ਇੱਕ ਸਕਿੰਟ ਵੀ ਇੱਦਾਂ ਦਾ ਨਹੀਂ ਜਦੋਂ ਆਨੰਦ ਨਾ ਆਉਂਦਾ ਹੋਵੇ। ਗੱਡੀ ਦਾ ਸਫ਼ਰ ਕਰਨਾ ਹੁੰਦਾ, ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਨੰਦ ਤੁਹਾਡੇ ਅੰਦਰ ਹੈ, ਬਾਹਰ ਨਹੀਂ ਕਿਤੇ। ਲੋਕ ਪਤਾ ਕੀ ਸੋਚਦੇ ਹੈ, ਸ਼ਿਮਲੇ ਘੁੰਮਣ ਜਾਵਾਂਗੇ ਫਿਰ ਆਨੰਦ ਆਏਗਾ। ਦੱਸੋ ਸ਼ਿਮਲੇ 'ਚ ਆਨੰਦ ਪਿਆ ਕਿਤੇ? ਜੇ ਸ਼ਿਮਲੇ 'ਚ ਆਨੰਦ ਹੋਵੇ ਤਾਂ ਫਿਰ ਉਹ ਸ਼ਿਮਲੇ ਵਾਲੇ ਵੀ ਆਨੰਦ 'ਚ ਹੀ ਰਹਿਣ। ਅਗਲਾ ਕਹਿੰਦਾ ਗੋਆ ਘੁੰਮਣ ਜਾਵਾਂਗੇ ਫਿਰ ਆਨੰਦ ਆਏਗਾ। ਫਿਰ ਗੋਆ 'ਚ ਤਾਂ ਲੋਕ ਖੁਸ਼ ਰਹਿਣੇ ਚਾਹੀਦੇ ਸੀ, ਗੋਆ 'ਚ ਸਮੁੰਦਰਾਂ ਦੇ ਕੰਢਿਆਂ 'ਤੇ ਲੋਕ ਦੁਖੀ ਨੇ। ਅਸੀਂ ਕਹਿੰਦੇ ਹਾਂ ਅਮਰੀਕਾ ਜਾਵਾਂਗੇ ਫਿਰ ਆਨੰਦ ਆਏਗਾ। ਅਮਰੀਕਾ ਵਾਲੇ ਆਨੰਦ 'ਚ ਨੇ? ਆਨੰਦ ਤਾਂ ਤੁਹਾਡੇ ਅੰਦਰ ਹੈ, ਤੁਹਾਡੇ ਅੰਦਰ ਹੈ। ਤੁਸੀਂ ਇਹ ਸੋਚ ਕੇ ਚੱਲੋ ਕਿ ਇੱਕ ਸੈਕਿੰਡ ਵੀ ਜਿਹੜਾ ਹੈ ਨਾ, ਇੱਕ ਸੈਕਿੰਡ ਇੱਕ ਇੱਕ ਪਲ ਨੂੰ ਜਿਉਣ ਦੀ ਆਦਤ ਪਾਓ। ਬਾਹਰ ਸਾਰਾ ਕੁਝ ਕਰਦੇ ਰਹੀਏ, ਡਿਊਟੀ ਆਪਣੇ ਫਰਜ਼ ਨਿਭਾਉਂਦੇ ਰਹੀਏ, ਪਰ ਆਪਣੇ ਆਪ ਨੂੰ ਆਨੰਦ 'ਚ ਰੱਖੀਏ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ 'ਚ ਰਹਿਣਾ ਸਿੱਖੀਏ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸੱਚਾ ਗਿਆਨ ਜੇ ਹੋ ਜੇ ਬੰਦੇ ਨੂੰ, ਤਾਂ ਆਪਾਂ ਨੂੰ ਗੁਰਬਾਣੀ ਦਾ ਗਿਆਨ ਹੋ ਜੇ, ਗੁਰਬਾਣੀ ਦੀ ਸਮਝ ਪੈ ਜੇ, ਵਾ ਆਨੰਦ ਹੀ ਆਨੰਦ ਹੈ ਫਿਰ। ਜੇ ਅਕਲ ਆ ਗਈ, ਜਿਵੇਂ ਆਪਾਂ ਪੜ੍ਹ ਇਹਦੀ ਅਰਥ ਪੜ੍ਹ ਲੈਂਦੇ, ਜਦੋਂ ਜੁੜ ਜਾਈਏ ਤੇ ਫਿਰ ਕਹਿ ਸਕਦੇ ਹਾਂ ਆਪਾਂ ਜੁੜੇ ਹੋਈਏ। ਜੇ ਲੱਖ ਖੁਸ਼ੀਆਂ ਹੋਈਆਂ ਜੀ ਮਾਲਕਾ ਕਿਰਪਾ ਹੋਵੇ ਤੇਰੀ, ਖੁਸ਼ੀਆਂ ਹੋਈਆਂ ਜੀ ਮਾਲਕਾ ਕਿਰਪਾ ਹੋਵੇ ਤੇਰੀ। ਭਟਕਦਾ ਫਿਰਦਾ ਮਨ ਹਰ ਵੇਲੇ ਦੁਖੀ ਰਹਿਣਾ ਹਰ ਵੇਲੇ ਮੈਂ ਵੇਖਦਾ ਜੀ ਪਿਆਰਿਓ, ਵੱਡੇ ਵੱਡੇ ਅਮੀਰ ਬੰਦੇ ਬਹੁਤ ਦੁਖੀ ਆ। ਆ ਹੁਣ ਜਿਹੜਾ ਸਮਾਂ ਚੱਲ ਰਿਹਾ ਨਾ ਮੋਦੀ ਵਾਲਾ, ਇਹਨੇ ਅਮੀਰਾਂ ਨੂੰ ਦੁਖੀ ਕੀਤਾ ਹੋਇਆ, ਗਰੀਬ ਖੁਸ਼ ਨੇ। ਇਹ ਪਹਿਲਾ ਸਮਾਂ ਹੋਣਾ, ਗਰੀਬ ਹੱਸਦੇ ਆ ਅਤੇ ਅਮੀਰ ਜਿਹੜਾ ਉਹ ਰੋ ਰਹੇ ਆ ਬੈਠੇ। ਅੱਜ ਇੱਕ ਬਾਬਾ ਜੀ ਦੀ ਗੱਲ ਮੈਨੂੰ ਇੱਥੇ ਦੱਸੀ, ਉਹਨਾਂ ਨੇ ਮਿਲੇ, ਉਹ ਕਹਿੰਦੇ ਘਰ ਵਾਲੀ ਰੋਜ਼ ਲੜੀ ਜਾਂਦੀ ਹੈ ਵੀ ਤੂੰ ਕੀਰਤਨ ਕਰਨ ਜਾਂਦਾ ਅਤੇ ਖਰਚਾ ਨੋਟ ਹੈ ਨਹੀਂ ਟੁੱਟੇ ਜਿਹੜੇ ਛੋਟੇ ਪੈਸੇ, ਅਤੇ ਉਹ ਕਹਿੰਦਾ ਮਸਾਂ ਭੋਗ 'ਤੇ ਕੀਰਤਨ ਆਇਆ, ਮਰ ਗਿਆ ਕੋਈ, ਚਲੋ ਭੋਗ 'ਤੇ ਕੀਰਤਨ ਕਰਨ ਚਲ ਗਿਆ। ਉੱਥੇ ਜਦੋਂ ਉਹਨੂੰ ਦਸ ਸੌ ਸੌ ਦੇ ਨੋਟ, ਦਸ ਦਸ ਦੇ ਇੱਦਾਂ, ਹੁਣ ਭੋਗ 'ਤੇ ਦਸ ਵਾਲੇ ਹੀ ਦੇਣੇ ਸਾਰਿਆਂ ਨੇ, ਉਹਨੇ ਸ਼ੁਕਰ ਕੀਤਾ ਵੀ ਅੱਠ ਨੌ ਸੌ ਲੱਗਦਾ ਹੋ ਗਿਆ। ਇੱਦਾਂ ਵੇਖੀ ਜਾਏ, ਢੇਰੀ ਵੇਖੀ ਜਾਏ ਵੀ ਕਿੱਡੀ ਕੁ ਲੱਗ ਗਈ, ਅਤੇ ਗਿਣਤੀ ਵੀ ਕਰੀ ਗਿਆ ਮਨ 'ਚ। ਉਹ ਕਹਿੰਦਾ ਨੌ ਸਾਢੇ ਨੌ ਸੌ ਰੁਪਈਆ ਹੋਇਆ, ਮੈਂ ਸੋਚਾਂ ਵੀ ਲੈ ਹੁਣ ਵਧੀਆ ਗੁਜ਼ਾਰਾ ਘਰ ਵਾਲੀ ਲੜੀ ਦੇ, ਵੀ ਬੱਝੇ ਪੈਸੇ ਲੈਣ 'ਚ ਕਿਹੜਾ ਲੱਗੇ, ਔਖਾ ਬੜਾ, ਕੋਈ ਦਿੰਦਾ ਹੈ ਨਹੀਂ ਪੈਸੇ ਟੁੱਟੇ। ਅਤੇ ਉਹ ਕਹਿੰਦਾ ਬਈ ਉਹ ਮੈਂ ਇੱਦਾਂ ਵੇਖੀ ਜਾਵਾਂ ਢੇਰੀ ਕਰਨੀ ਵੀ ਹੁਣ, ਅਤੇ ਕਹਿੰਦਾ ਇੱਕ ਬੰਦਾ ਵਿੱਚੋਂ ਉੱਠਿਆ, ਰੱਖ ਕੇ ਹਜ਼ਾਰ ਸਾਰੀ ਲੈ ਗਿਆ, ਪੰਜ ਪੰਜ ਸੌ ਦੇ ਦੋ ਨੋਟ ਰੱਖ ਕੇ, ਕਹਿੰਦਾ ਇੱਦਾਂ 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 ਗਿਣੇ, ਕਹਿੰਦਾ ਮੈਨੂੰ ਅੱਗ ਲੱਗੇ ਵੀ ਫੜ ਲਾ ਇਹਦੇ ਤੋਂ, ਹੁਣ ਕੀਰਤਨ ਕਰਦਾ ਨਾ ਤਾਂ ਇਹ ਕਹਿਣ ਲੱਗਾ ਵੀ ਚੱਕ ਨਾ। ਹੁਣ ਇੱਥੇ ਗੋਲਕ ਜਿਵੇਂ ਹੁਣ ਆ ਗੋਲਕ 'ਤੇ ਦਸ ਦਸ ਪਏ ਹੈ ਇੱਥੇ, ਅਤੇ ਜੇ ਪੰਜ ਸੌ ਬੰਦਾ ਰੱਖੇ ਤਾਂ ਸਾਰੇ ਰੱਖ ਲੈ ਜੀ, ਹੁਣ ਆਪਾਂ ਕਿਵੇਂ ਕਹਿ ਦਾਂਗੇ ਵੀ ਇੱਥੋਂ ਚੱਕ ਨਾ। ਇਹ ਹੁਣ ਇਸ਼ਾਰਾ ਹੀ ਹੈ, ਸਮਝ ਗਏ ਤੁਸੀਂ ਆਪ, ਇਹ ਵੀ ਸਮਝ ਲਿਓ ਵੀ ਸਾਡੀ ਕੋਈ ਮੋਦੀ ਨਾਲ ਰਿਸ਼ਤੇਦਾਰੀ ਨਹੀਂ, ਵੀ ਸਾਡੇ ਵਾਲੇ ਬਦਲ ਜਾਣਗੇ। ਅੱਛਾ ਇੱਦਾਂ ਹੁੰਦਾ ਹੈ ਭਾਈ, ਹੁਣ ਇੱਦਾਂ ਮਿਲਣ ਵਾਲਾ ਬੰਦਾ ਮਿਲ ਕੇ ਪੰਜ ਸੌ ਫੜਾ ਕੇ ਕਹੇ ਬਾਕੀ ਟੁੱਟੇ ਦੇ ਦਿਓ, ਪੰਜ ਸੌ ਫੜਾ ਕੇ, ਹੁਣ ਆਪਾਂ ਥੋੜ੍ਹਾ ਇੱਦਾਂ ਕਹਾਂਗੇ ਇੱਥੇ ਟੁੱਟੇ ਨਹੀਂ ਮਿਲਦੇ। ਹੁਣ ਜੇ ਹੋਣਗੇ, ਉਹਨੇ ਕਹਿੰਦਾ ਮੈਂ ਤਾਂ ਇੰਨਾ ਦੁਖੀ ਹੋਈ ਜਾਵਾਂ ਵੀ ਹੁਣ ਮੈਂ ਇਹਦੇ ਫੜਾਂ ਕਿਵੇਂ ਇਹਦੇ ਹੱਥ 'ਚੋਂ, ਕਹਿੰਦੇ ਲੈ ਗਿਆ ਹਜ਼ਾਰ ਧਰ ਗਿਆ, ਕਹਿੰਦਾ ਮੈਂ ਕਿਹਾ ਇਹਦੇ ਨਾਲ ਤਾਂ ਪਹਿਲਾਂ ਹੀ ਮੇਰੀ ਜੇਬ 'ਚ ਪਏ ਆ ਵੀ ਮੈਂ ਤਾਂ ਫਸ ਗਿਆ ਕਿਤੇ ਹੋਰ। ਸੋ ਵੇਖੋ ਵੀ ਇਹ ਔਖੇ ਸਾਰੇ ਹੀ ਆ, ਹੁਣ ਅੱਜ ਦਾ ਸਮਾਂ ਇੱਦਾਂ ਦਾ, ਜਿੰਨੇ ਅਮੀਰ ਆ ਉਹਨੇ ਉਹ ਜ਼ਿਆਦਾ ਔਖੇ ਹੈ, ਜ਼ਿਆਦਾ ਦੁਖੀ ਹੈ। ਪਰ ਸਤਿਗੁਰੂ ਇਹ ਮਿਹਰ ਕਰਨ ਭਾਈ ਵੀ ਜੇ ਕਿਤੇ ਚਲੋ ਜੇ ਔਖ ਸੌਖ ਕੱਟ ਕੇ ਵੀ ਭਲਾ ਹੋ ਜਾਏ ਕਿਤੇ ਸਮਾਜ ਦਾ, ਲੋਕ ਟੈਕਸ ਪੂਰੇ ਭਰਨ ਲੱਗ ਜਾਣ, ਸਾਰੇ ਬੱਚਿਆਂ ਨੂੰ ਨੌਕਰੀਆਂ ਮਿਲਣ ਲੱਗ ਜਾਣ, ਸਾਡਾ ਜੇ ਕਿਤੇ ਜੇ ਫਰਕ ਪੈ ਜੇ ਫਿਰ ਬਹੁਤ ਚੰਗਾ ਹੈ। ਅਤੇ ਮੈਂ ਇੱਕ ਵਾਰੀ ਉੱਥੇ ਬੋਲਿਆ ਵੀ ਸੀ ਦੀਵਾਨ ਵਿੱਚ ਵੀ ਗਰੀਬ ਤਾਂ ਲਾਈਨਾਂ 'ਚ ਲੱਗੇ ਹੈ, ਕਾਲਾ ਧਨ ਪੰਜ ਸੌ ਹਜ਼ਾਰ ਦੇ ਨੋਟਾਂ ਵਿੱਚ ਜਮ੍ਹਾਂ ਨਹੀਂ, ਜਿਹੜਾ ਬਾਹਰ ਪਿਆ ਉਹ ਤਾਂ ਡਾਲਰਾਂ 'ਚ ਜਮ੍ਹਾਂ ਹੈ, ਉਹਨਾਂ ਦੇ ਡਾਲਰ ਵੀ ਲੈ ਕੇ ਆਓ, ਉਹਨਾਂ ਨੂੰ ਵੀ ਲੈ ਕੇ ਆਓ ਜਿਹੜਾ ਪੈਸਾ ਬਾਹਰ ਪਿਆ। ਇਹ ਗਰੀਬਾਂ ਨੇ ਤਾਂ ਚਲੋ ਪੰਜ ਸੌ, ਕਿਸੇ ਦਾ ਪੰਜ ਹਜ਼ਾਰ ਹੈ, ਕਿਸੇ ਕੋਲ ਪੰਜ ਲੱਖ ਹੋਏਗਾ, ਇਹ ਤਾਂ ਔਖ ਸੌਖ ਕੱਟ ਲੈਣਗੇ, ਪਰ ਜਿਹੜੀਆਂ ਵੱਡੇ ਮਗਰਮੱਛ ਨੇ ਨਾ ਉਹਨਾਂ ਨੂੰ ਵੀ ਹੱਥ ਪਾਓ, ਵੱਡੇ ਮਗਰਮੱਛ ਜਿਨ੍ਹਾਂ ਦੇ ਡਾਲਰਾਂ ਦੇ ਵਿੱਚ ਸਵਿਸ ਬੈਂਕਾਂ ਵਿੱਚ ਜਮ੍ਹਾਂ ਕੀਤੇ ਹੋਏ ਆ ਨਾ, ਉਹ ਪੈਸਾ ਵੀ ਲੈ ਕੇ ਆਓ, ਅਸਲ ਗੱਲ ਫਿਰ ਬਣੇ। 50-60 ਮੌਤਾਂ ਵੀ ਹੋ ਗਈਆਂ ਲੋਕਾਂ ਦੀਆਂ ਲਾਈਨਾਂ 'ਚ ਲੱਗੇ, ਕੋਈ ਕਿਸੇ ਦੇ ਬੱਚੇ ਦਾ ਵਿਆਹ ਸੀ, ਕੋਈ ਸ਼ਾਦੀ ਕਰਨੀ ਹੈ, ਕੁਛ ਆ ਹੀ ਨਹੀਂ ਰਿਹਾ, ਬੜੀ ਇੱਦਾਂ ਦਾ ਕੁਛ ਵੀ ਚੱਲ ਰਿਹਾ, ਬਹੁਤ ਕੁਛ ਹੋ ਰਿਹਾ। ਪਰ ਚਲੋ ਜੇ ਫਿਰ ਵੀ ਜੇ ਕਿਤੇ ਜੇ ਕਹਿ ਰਿਹਾ ਜੇ ਬਦਲਾਵ ਆ ਜੇ, ਲੋਕ ਟੈਕਸ ਭਰਨ ਲੱਗ ਜਾਣ, ਸਾਰਾ ਕੁਛ ਚੇਂਜ ਹੋ ਜੇ, ਤਾਂ ਵਾਹ ਭਲਾ ਭਾਈ, ਫਿਰ ਤਾਂ ਚੰਗਾ ਵੀ ਕੁਛ ਬਦਲੇ, ਨਵੇਂ ਬੱਚਿਆਂ ਨੂੰ ਬਾਹਰ ਨਾ ਭੱਜਣਾ ਪਵੇ, ਇੱਥੇ ਨੌਕਰੀਆਂ ਮਿਲਣ ਲੱਗ ਜਾਣ, ਕੋਈ ਸਿਸਟਮ ਜੇ ਕਿਤੇ ਇੰਡੀਆ ਦਾ ਸਿਸਟਮ ਬਦਲ ਜਾਏ, ਅਤੇ ਸਤਿਗੁਰੂ ਸਾਡੇ 'ਤੇ ਇਹ ਮਿਹਰ ਕਰ ਦੇਣ ਜੇ ਕਿਰਪਾ ਹੋ ਜਾਏ। ਬਾਕੀ ਚਲੋ ਸਤਿਗੁਰੂ ਦੀ ਮਿਹਰ ਨਾਲ ਜਿਨ੍ਹਾਂ ਜਿਨ੍ਹਾਂ ਨੇ ਮਾਰ ਦੇ ਚਰਨਾਂ 'ਚ ਹਾਜ਼ਰੀ ਭਰੀ ਸਭ ਦਾ ਧੰਨਵਾਦ। ਅਤੇ ਆਓ ਆਪਾਂ ਗੁਰਬਾਣੀ ਦਾ ਗਿਆਨ ਲਈਏ, ਵੱਧ ਤੋਂ ਵੱਧ ਗੁਰਬਾਣੀ ਪੜ੍ਹੀਏ, ਸਹਿਜ ਪਾਠ ਕਰੀਏ, ਅਤੇ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ, ਵਹਿਮਾਂ ਭਰਮਾਂ ਤੋਂ ਬਚੀਏ, ਸਾਡਾ ਬੌਧਿਕ ਵਿਕਾਸ ਹੋਵੇ, ਬੌਧਿਕ ਵਿਕਾਸ ਹੋਵੇ, ਅਸੀਂ ਪਸ਼ੂਆਂ ਵਰਗਾ ਜੀਵਨ ਨਾ ਬਤੀਤ ਕਰੀਏ, ਸਾਨੂੰ ਅਕਲ ਹੋਵੇ, ਸਾਨੂੰ ਪਤਾ ਹੋਵੇ। ਸੋ ਨੇੜੇ ਤੇੜੇ ਜਿੱਥੇ ਵੀ ਕਿਤੇ ਪ੍ਰੋਗਰਾਮ ਹੁਣ ਹੈ, ਹੁਣ ਜੰਮੂ ਦੀਵਾਨ ਨੇ ਜੰਮੂ, ਕੱਲ੍ਹ ਪਰਸੋਂ ਅਤੇ ਚੌਥ, ਤਿੰਨ ਦਿਨ ਜੰਮੂ ਪ੍ਰੋਗਰਾਮ ਹੈ। ਉਸ ਤੋਂ ਬਾਅਦ ਫਿਰ ਅੰਬਾਲੇ ਸ਼ਹਿਰ ਵਿੱਚ ਦੀਵਾਨ ਨੇ ਰਾਤ ਦੇ ਅੰਬਾਲੇ, ਉਸ ਤੋਂ ਬਾਅਦ ਫਿਰ ਮੇਰਾ ਖਿਆਲ ਅੱਗੇ ਸ਼ਨੀਵਾਰ ਨੇੜੇ ਹੀ ਹੈ, ਸ਼ਨੀਵਾਰ ਦਾ ਪ੍ਰੋਗਰਾਮ ਹੈ। ਅੱਗੇ ਫਿਰ ਜਿੱਥੇ ਜਿੱਥੇ ਵੀ ਦੀਵਾਨ ਦਿੱਤੇ ਹੈ ਦੁਪਹਿਰ ਦੇ, ਇੱਧਰ ਘਰਾਚੋਂ ਨੇੜੇ ਹੈ, ਇੱਥੇ ਵੀ ਦੀਵਾਨ ਦਿੱਤੇ ਆ, ਮੂਲੋਵਾਲ ਦਿੱਤੇ ਆ, ਪੱਖੋਵਾਲ ਲੁਧਿਆਣੇ ਦੇ ਵਿੱਚ, ਮਗਰ ਸਾਹਿਬ ਵੀ ਪੈਂਦਾ ਦੇਵੀਗੜ੍ਹ ਦੇ ਇਲਾਕੇ ਵਿੱਚ, ਮਗਰ ਸਾਹਿਬ ਇੱਕ ਤਰੀਕ ਦਾ ਉੱਥੇ ਇੱਕ ਤਰੀਕ ਦਾ ਉੱਥੇ ਵੀ ਦੀਵਾਨ ਦਿੱਤਾ ਹੋਇਆ ਹੈ। ਸੋ ਆਪਣੇ ਸ਼ਨੀਵਾਰ 3 ਤਰੀਕ ਦਾ ਹੈ, ਦੁਪਹਿਰ ਦਾ ਦੀਵਾਨ ਲੱਗਣਾ ਹੈ ਐਤਕੀ ਦੁਪਹਿਰ, ਤਕਰੀਬਨ 12 ਵਜੇ 11 ਵਜੇ ਸਟੇਜ ਸ਼ੁਰੂ ਹੋ ਜਾਏਗੀ, ਸ਼ਾਮ 4 ਵਜੇ ਤੱਕ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਜਿਹੜਾ ਸ਼ਨੀਵਾਰ ਵਾਲੇ ਦਿਨ ਸਵੇਰੇ ਪਹੁੰਚਣ ਦੀ ਕਿਰਪਾਲਤਾ ਕਰੀਏ। ਗੁਰੂ ਵਾਲੇ ਬਣੀਏ, ਸਿੰਘ ਸਜੀਏ, ਨਾਨਕ ਮਨਮੁਖ ਅੰਧ ਪਿਆ, ਵਾਜਗੁਰੂ ਡੁੱਬਾ ਸੰਸਾਰ। ਡੁੱਬੇ ਪਏ ਆ ਜੀ, ਅਕਲ ਤੋਂ ਬਿਨਾਂ, ਸੱਚੇ ਗਿਆਨ ਤੋਂ ਬਿਨਾਂ ਜਿਹੜੀ ਦੁਨੀਆ ਨਾ, ਅੰਧੀ ਰਹੀ ਹੈ ਤੇ ਗਿਆਨ ਵਿਹੂਣੀ, ਭਾਹੇ ਭਰੇ ਮੁਰਦਾਰ। ਅਸੀਂ ਤੇ ਮੁਰਦਿਆਂ ਨੂੰ ਪੂਜਦੇ ਫਿਰਦੇ ਹਾਂ, ਮੁਰਦੇ ਬਣੇ ਫਿਰਦੇ ਹਾਂ। ਸੱਚੇ ਗਿਆਨ ਬਿਨਾਂ ਬੰਦਾ ਮੁਰਦਾ ਹੀ ਹੁੰਦਾ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ। ਅਤੇ ਸਤਿਗੁਰੂ ਸਾਡੇ 'ਤੇ ਮਿਹਰ ਕਰਨ, ਸਾਨੂੰ ਇਸ ਚਿੱਕੜ 'ਚੋਂ ਕੱਢ ਲੈਣ। ਬਸ ਸੱਚਾ ਗਿਆਨ ਹੋਵੇ, ਅਕਲ ਆ ਜੇ, ਅਕਲ ਅਕਲ ਆਵੇ ਤਾਂ ਜ਼ਿੰਦਗੀ ਇਸ ਸੰਸਾਰ ਵਿੱਚ ਆਉਣ ਦਾ ਫਾਇਦਾ ਹੈ। ਚੱਲੇ ਸਾਰਿਆਂ ਨੇ ਜਾਣਾ ਹੈ, ਬਸ ਕੁਛ ਐਸਾ ਕਰ ਚੱਲੀਏ। ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਕਿਤੇ ਸਾਨੂੰ ਵੀ ਇੱਦਾਂ ਕਿਹਾ ਜਾਵੇ। ਲਓ ਮੈਂ ਸਲੋਕ ਪੜ੍ਹਨ ਤੋਂ ਪਹਿਲਾਂ ਪੜ੍ਹਦੇ ਹਾਂ। ਇੱਥੇ ਧਾਰਨਾ ਪੜ੍ਹਨ ਦਾ ਆਨੰਦ ਆਉਂਦਾ, ਜੀ ਕਰਦਾ ਪੜ੍ਹਨ ਨੂੰ। ਦੀਵਾਨ ਵਿੱਚ ਨਹੀਂ ਇੰਨਾ ਆਨੰਦ ਬਣਦਾ, ਇੱਥੇ ਸਾਰੇ ਬੋਲਦੇ ਹੋ ਤੁਸੀਂ ਤਾਂ ਚੰਗਾ ਲੱਗਦਾ ਹੈ।
ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ, ਮਨਮੁਖ ਹਾਰ ਗਏ। ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ, ਮਨਮੁਖ ਹਾਰ ਗਏ। ਸੁਣ ਮੀਤਾ ਧੂਰੀ ਪਾਉ ਬਲ ਜਾਈ
ਵਾਹਿਗੁਰੂ ਜੀ ਕਾ ਖਾਲਸਾ।